पवित्र श्रद्धा करने के शब्द जी बोलिया करो। पहले नाथ बोलिया करेगा, फिर सारे भाई दूसरे पास बच बच के बोलिया करो।
पर्वत मेरा खोला जी वारी मन्या खोली मन्या, पर्वत मेरा खोला जी वारी मन्या
Oh,
ਮੇਰਾ ਓਲਾ ਰਹਾ ਪਰਬਤ ਮੇਰਾ ਓਲਾ ਜੀ ਵਾਰੀ ਵਈਆ ਕੋਲੀ ਪਰਬਤ ਮੇਰਾ ਓਲਾ ਜੀ ਵਾਰੀ ਵਈਆ
Oh.
ਚਲੋ ਹਰਲਾ ਆਗੇ ਵਸਨ ਸੁਹੇਲ ਸਾਧ ਸੰਗਤ ਖਿਆਲਾਂ ਰੋਕ ਕੇ ਪੂਰਾ ਧਿਆਨ ਗੁਰ ਸ਼ਬਦ ਤੇ ਵਿਚਾਰ ਵੱਲ ਦਿਓ। ਜਰਾ ਸੋਚੋ ਇਨਸਾਨ ਦੀ ਜ਼ਿੰਦਗੀ ਕਿੰਨੀ ਹੈ, ਮਰਨ ਤੋਂ ਬਾਅਦ ਇਸ ਦੀ ਕੀ ਅਵਸਥਾ ਹੋਣੀ। ਇਸ ਸਮੇਂ ਦੇ ਵਿੱਚ ਜੇਕਰ ਦੇਖਿਆ ਜਾਏ ਜ਼ਿਆਦਾ ਤੋਂ ਜ਼ਿਆਦਾ 100 ਸਾਲ ਦੀ ਉਮਰ ਰੱਖੀ, ਪਰ ਇਸ ਸਮੇਂ ਦੇ ਵਿੱਚ ਦੀਰਘ ਆਯੂ 70-80 ਦੇ ਦਰਮਿਆਨ ਮੰਨੀ ਜਾਂਦੀ। ਇਸ ਤੋਂ ਬਾਅਦ ਹੋਰ ਵੀ ਘੱਟ ਜਾਏਗੀ, ਯਾਨੀ ਇੰਨੇ ਸਮੇਂ ਦੇ ਅੰਦਰ ਅੰਦਰ ਇਹ ਪ੍ਰਾਣੀ ਦੁਨੀਆ ਤੋਂ ਚੱਲ ਵਸਦਾ ਹੈ, ਅੱਗੇ ਜਾ ਕੇ ਆਪਣੇ ਕਰਮਾਂ ਦੇ ਅਨੁਸਾਰ ਹੋਰ ਵਾਸਤਾ ਪੈਂਦਾ। ਜਿਸ ਘਰ ਦੇ ਵਾਸਤੇ ਜਿਸ ਨੂੰ ਛੱਡ ਜਾਣਾ ਹੈ, ਜੋ ਘਰ ਛੱਡ ਗਵਾਵਣਾ, ਸੋ ਲੱਗਾ ਮਨ ਮਾਹੇ ਜਿੱਥੇ ਜਾਏ ਤੁਧ ਵਰਤਣਾ ਤਿਸ ਕੀ ਚਿੰਤਾ ਨਾ। ਜਿਹੜਾ ਘਰ ਛੱਡ ਜਾਣਾ ਹੈ, ਸਭ ਨਹੀਂ ਛੱਡ ਜਾਣਾ, ਪਹਿਲੇ ਛੱਡ ਗਏ, ਛੱਡੀ ਜਾਂਦੇ ਨੇ, ਛੱਡ ਜਾਣਗੇ। ਉਸਦੇ ਵਾਸਤੇ ਇਨਸਾਨ ਬਹੁਤ ਕੁਛ ਕਰਦਾ ਹੈ, ਜਾਇਜ਼ ਤਰੀਕੇ ਸਿਰ ਤਾਂ ਕਰਨਾ ਬਣਦਾ ਹੀ ਹੈ, ਪਰ ਨਾਜਾਇਜ਼ ਵੀ ਬਹੁਤ ਕੁਛ ਕਰਦਾ ਹੈ। ਉਸ ਘਰ ਨੂੰ ਤਰੱਕੀ ਦੇਣ ਵਾਸਤੇ ਚੋਰੀਆਂ, ਠੱਗੀਆਂ, ਡਾਕੇ, ਬਲੈਕਾਂ, ਰਿਕਸ਼ਤਾਂ ਵੱਡੀਆਂ ਬਹੁਤ ਕੁਛ ਕਰਦਾ ਹੈ, ਜਿਨ੍ਹਾਂ ਦਾ ਫਲ ਦੇ ਕੈਦਗੀ ਦਾ ਫਲ ਅੱਗੇ ਜਮ੍ਹਾਂ ਦੇ ਵਸ ਪੈਣਾ, ਹੋਰ ਨਰਕਾਂ ਵਿੱਚ ਜਾਣਾ ਹੁੰਦਾ। ਤਾਂ ਥੋੜ੍ਹੇ ਜਿਹੇ ਸਮੇਂ ਦੇ ਵਿੱਚ ਇੰਨਾ ਕੁਛ ਕਰਕੇ ਫਿਰ ਛੱਡ ਜਾਂਦਾ ਹੈ, ਫਿਰ ਦੱਸੋ ਕੀ ਨਾਲ ਲੱਗੇ। ਕਿਤਨੀ ਵੀ ਵਿਚਾਰ ਨਾ ਇਨਸਾਨ ਕਰੇ ਵੀ ਸਭ ਕੁਛ ਛੱਡ ਜਾਣਾ, ਅਗੰਤ ਦਾ ਧਨ ਜਮ੍ਹਾਂ ਕਰੋ ਜਿਹੜਾ ਅੱਗੇ ਕੰਮ ਆਉਣਾ ਹੈ। ਸੋ ਸਰਜ ਬਾਤ ਹੈ ਤਾਂ ਤਾਂ ਗੁਰੂ ਜੀ ਕਹਿੰਦੇ ਨੇ, ਅਗਰ ਇਤਨੀ ਨਹੀਂ ਸਮਝ ਆਏ ਇਨਸਾਨ ਤੈਨੂੰ, ਗੁਰਮਤ ਨੂੰ ਧਾਰਨ ਕਰ। ਗੁਰਮਤ ਕਹਿੰਦੀ ਹੈ, ਨੀਹਾਂ ਖਾਟ ਚਲੋ ਹਰਲਾ ਆਗੇ ਵਸਨ ਸੁਹੇਲਾ। ਇਹ ਦੁਨੀਆਂ ਦੇ ਵਿੱਚ ਜੋ ਚੰਦ ਰੋਜ਼ਾ ਹੈ, ਜਿੱਥੇ ਚੰਦ ਦਿਨ ਮੁਸਾਫਰੀ ਕੱਟਣ ਵਾਸਤੇ ਆਇਆ ਹੈ, ਸਾਰਾ ਤਾਣ ਸਭ ਕੁਛ ਤੂੰ ਵਿਵਹਾਰ ਵਾਸਤੇ ਹੀ ਨਾ ਲਗਾ ਦੇ, ਪਰਮਾਰਥ ਵਾਸਤੇ ਵੀ ਉਪਾਅ ਕਰ। ਜਿਹੜਾ ਅਸਲੀ ਘਰ ਹੈ ਤੇਰਾ, ਜਿੱਥੇ ਪਹੁੰਚਣਾ ਹੈ ਉਹਦੇ ਵਾਸਤੇ ਤਿਆਰੀ ਕਰ। ਕਿਉਂ ਫਰਮਾਉਂਦੇ ਹਨ,
ਘਾਟ ਚਲੋ ਹਰ ਲਹਾਇਆ ਗੇ ਵਤਨ ਸੁਹੇਲਾ, ਘਾਟ ਚਲੋ ਹਰ ਲਹਾਇਆ ਗੇ ਵਤਨ ਸੁਹੇਲਾ ਜੀ। Oh,
ਕਰਦੇ ਕਰਦੇ ਕਿਸੇ ਜੰਗਲ 'ਚ ਬੈਠੇ ਹਨ। ਮੌਸਮ ਬਰਸਾਤ ਦਾ ਆ ਗਿਆ। ਸਾਲ ਵਿੱਚ 6 ਰੁੱਤਾਂ ਮੰਨੀਆਂ ਹਨ। 12 ਮਹੀਨਿਆਂ ਦਾ ਸਾਲ ਹੁੰਦਾ, 2-2 ਮਹੀਨੇ ਦੀ ਰੁੱਤ ਮੰਨਦੇ ਹਨ। 25 ਹਾੜ ਤੋਂ 25 ਭਾਦਰਾਂ ਤੱਕ ਇਸ ਨੂੰ ਬਰਸਾਤ ਦੀ ਰੁੱਤ ਕਹਿੰਦੇ ਹਨ। ਜਦੋਂ ਪਹਿਲੀ ਗਰਮੀ ਦੀ ਰੁੱਤ ਲੰਘ ਜਾਂਦੀ ਹੈ, ਫਿਰ ਬਰਸਾਤ ਦੀ ਰੁੱਤ ਆਉਂਦੀ। ਇਸ ਮੌਸਮ ਦੇ ਵਿੱਚ ਬਾਰਿਸ਼ਾਂ ਪੈਂਦੀਆਂ, ਰਸਤੇ ਖਰਾਬ ਹੋ ਜਾਂਦੇ, ਮੱਛਰ ਕੁੱਛਰ ਚੁਰਾਸੀ ਬਹੁਤੀ ਭੁਗਤਾਈ ਦੀ ਹੈ। ਇਹੋ ਜਿਹਾ ਮੌਸਮ ਆ ਗਿਆ। ਮਰਦਾਨਾ ਅਰਜ਼ ਕਰਦਾ ਗਰੀਬ ਨਵਾਜ਼, ਜੇ ਕੋਈ ਸ਼ਹਿਰ ਆਉਂਦਾ ਹੈ, ਪਿੰਡ ਆਉਂਦਾ, ਬਸਤੀ ਆਉਂਦੀ ਹੈ, ਉੱਥੇ ਆਪ ਕਹਿੰਦੇ ਹੋ ਬਾਹਰ ਬਾਹਰ ਚੱਲੋ, ਰੋਈਆਂ ਜੰਗਲਾਂ ਬੀਆਬਾਨਾਂ ਵੀ ਜੀ ਲਈ ਫਿਰਦੇ ਹੋ। ਅਤੇ ਪਾਤਸ਼ਾਹ ਮੌਸਮ ਖਰਾਬ ਹੈ, ਕੁਝ ਸਮਾਂ ਕਿਤੇ ਟਿਕ ਕੇ ਗੁਜ਼ਾਰ ਲਈਏ। ਇਹ ਬਚਨ ਸੁਣ ਕੇ ਗੁਰੂ ਜੀ ਕਹਿੰਦੇ ਮਰਦਾਨਿਆਂ, ਪ੍ਰਤੀਤ ਹੁੰਦਾ ਹੈ ਤੇਰੇ ਕਥਨ ਮੁਤਾਬਕ ਤੈਨੂੰ ਸ਼ਹਿਰ ਬਸਤੀਆਂ ਪਿੰਡ ਚੰਗੇ ਲੱਗਦੇ ਆ, ਰੋਈਆਂ ਜੰਗਲ ਬੀਆਬਾਨ ਤੈਨੂੰ ਪਸੰਦ ਨਹੀਂ, ਪਰ ਮਰਦਾਨੇ ਆ। ਇਹ ਰੋਈਆਂ ਜੰਗਲ ਬੀਆਬਾਨ ਤਾਂ ਭਾਗਾਂ ਵਾਲੇ, ਜਿਨ੍ਹਾਂ ਵਿੱਚ ਬੈਠ ਕੇ ਰੱਬ ਦੇ ਪਿਆਰਿਆਂ ਨੇ ਰੱਬ ਦੇ ਨਾਲ ਲਿਵ ਲਾਈ, ਬਿਰਤੀ ਲਗਾਈ, ਇਹਨਾਂ ਨੂੰ ਛੁਪਾ ਕੇ ਬਣਾਇਆ। ਇੰਨਾ ਕੁਛ ਕਹਿੰਦਿਆਂ ਹੋਇਆਂ ਗੁਰੂ ਬਾਬਾ ਜੀ ਦੇ ਚਿਹਰੇ ਦੀ ਰੰਗਤ ਬਦਲ ਗਈ। ਅੱਖਾਂ ਵਿੱਚੋਂ ਕੁਛ ਟੇਪੇ ਅੰਸ਼ਾਂ ਦੇ ਗਿਰੇ ਵਾਹਿਗੁਰੂ ਦੇ ਪਿਆਰ ਵਿੱਚ। ਹੁਕਮ ਹੋਇਆ ਮਰਦਾਨਿਆਂ ਰਬਾਬ ਸਵਾਲ। ਗੁਰੂ ਜੀ ਨੇ ਆਪਣੀ ਪਵਿੱਤਰ ਰਸਨਾ ਤੋਂ ਸ਼ਬਦ ਐਸੇ ਉਚਾਰਨ ਕੀਤਾ।
ਤੋ ਦਰਸ਼ਨ ਕੇ ਤਾਈਂ ਪਿਆ ਦੀਵਾਨਾ ਪਿਆ ਦੀਵਾਨਾ, ਤੋ ਦਰਸ਼ਨ ਕੇ ਤਾਈਂ ਪਿਆ ਦੀਵਾਨਾ ਪਿਆ ਦੀਵਾਨਾ,
ਆਹ
ਤੇਰਾ ਭਾਂਗ ਖਲੜੀ ਮੇਰਾ ਚੀਤ ਮੈਂ ਦੇਵਾਨਾ ਪਿਆ ਅਤੀਤ ਕਰ ਕਾ ਸਾ ਦਰਸ਼ਨ ਕੀ ਭੂਖ ਮੈਂ ਦਰ ਮਾਂਗੋ ਨੀਤਾ ਨੀ ਤੋ ਦਰਸ਼ਨ ਕੀ ਕਰੋ ਸਮਾਇ ਤੋ ਦਰਸ਼ਨ ਕੇ ਤਾਈ ਭਿਆ ਦੀਵਾਨਾ ਭਿਆ ਦੀਵਾਨਾ ਤੋ ਦਰਸ਼ਨ ਕੇ ਤਾਈ ਭਿਆ ਦੀਵਾਨਾ ਭਿਆ ਦੀਵਾਨਾ ਸਾਹਮਣੇ ਕੋਈ ਆਦਮੀ ਜਾ ਰਿਹਾ ਗੁਰੂ ਜੀ ਕਹਿਣ ਮਰਦਾਨੇ ਆ ਉਹ ਵੇਖਦਾ ਕੌਣ ਜਾਂਦਾ ਮਰਦਾਨੇ ਨੇ ਅਰਜ਼ ਕੀਤੀ ਗਰੀਬ ਨਵਾਜ਼ ਕੋਈ ਡਾਕੀਆ ਚਿੱਠੀ ਰਸਾਂ ਪੋਸਟਮੈਨ ਦਿੰਦਾ ਕਿਉਂਕਿ ਚਿੱਠੀਆਂ ਦਾ ਥੈਲਾ ਪਾਇਆ ਹੋਇਆ ਸਿਰ 'ਤੇ ਛਤਰੀ ਲੱਗੀ ਹੈ ਬਾਰਿਸ਼ ਤੋਂ ਪਾਣੀ ਵਿੱਚ ਗੋਡੇ ਗੋਡੇ ਪਾਣੀ ਵਿੱਚ ਛਪਲ ਛਪਲ ਕਰਦਾ ਜਾਂਦਾ ਗੁਰੂ ਜੀ ਕਹਿੰਦੇ ਇਹ ਕਿਉਂ ਇਹੋ ਜਿਹੀ ਹਾਲਤ ਵਿੱਚ ਜਾ ਰਿਹਾ ਹੈ ਮਰਦਾਨਾ ਕਹਿੰਦਾ ਗਰੀਬ ਨਵਾਜ਼ ਸਰਕਾਰੀ ਨੌਕਰ ਵੇਲੇ ਸਿਰ ਚਿੱਠੀਆਂ ਪਹੁੰਚਾਉਣੀਆਂ ਅਗਰ ਇਹ ਮੌਸਮ ਨੂੰ ਦੇਖੇ ਬਾਰਿਸ਼ ਪੈਂਦੀ ਕੋਈ ਠਹਿਰ ਜਾਵਾਂ ਵੇਲੇ ਸਿਰ ਚਿੱਠੀਆਂ ਕਿਵੇਂ ਪਹੁੰਚਣਗੀਆਂ ਅਗਰ ਐਸਾ ਨਾ ਕਰ ਸਕੇਗਾ ਤਾਂ ਨੌਕਰੀ ਕਰ ਦਿਨ ਤਨਖਾਹ ਕਿੱਥੋਂ ਮਿਲੂਗੀ ਤਨਖਾਹ ਨਾ ਮਿਲੇਗੀ ਬਾਲ ਬੱਚੇ ਦਾ ਗੁਜ਼ਾਰਾ ਕਿਵੇਂ ਚੱਲੇਗਾ ਇਸ ਕਰਕੇ ਕਿਸੇ ਨੂੰ ਮੌਸਮ ਨਹੀਂ ਦੇਖਣਾ ਬਣਦਾ ਗੁਰੂ ਜੀ ਕਹਿੰਦੇ ਮਰਦਾਨੇ ਇਸੇ ਤਰ੍ਹਾਂ ਸਾਡੀ ਦੀ ਗੱਲ ਹੈ ਅਸੀਂ ਵੀ ਨਿਰੰਕਾਰ ਦੇ ਨੌਕਰ ਸਾਨੂੰ ਹੁਕਮ ਹੈ ਨਿਰੰਕਾਰ ਦਾ ਥਾਂ ਥਾਂ ਫਿਰ ਕੇ ਸ੍ਰਿਸ਼ਟੀ ਨੂੰ ਉਸਦਾ ਸੰਦੇਸ਼ ਦਿੱਤਾ ਜਾਵੇ ਨਾਮ ਰੂਪੀ ਠੰਡਾ ਜਲ ਛਿੜਕੇ ਲੋਕਾਂ ਦੇ ਮਨਾਂ ਨੂੰ ਠੰਡਾ ਕੀਤਾ ਜਾਵੇ ਸਾਨੂੰ ਵੀ ਮੌਸਮ ਨਹੀਂ ਦੇਖਣਾ ਬਣ ਇਹੋ ਜਿਹੇ ਵਿਲਾਸ ਕਰਦੇ ਹੋਏ ਗੁਰੂ ਜੀ ਉੱਠ ਖੜ੍ਹੇ ਹੋਏ ਅੱਗੇ ਗੁਰੂ ਬਾਬਾ ਜੀ ਪਿੱਛੇ ਭਾਈ ਬਾਲਾ ਅਤੇ ਮਰਦਾਨਾ ਰਸਤਾ ਕਿਤੇ ਖਰਾਬ ਆ ਜਾਂਦਾ ਕਿਤੇ ਸਾਫ ਉਹਨਾਂ ਸਮਿਆਂ ਦੇ ਵਿੱਚ ਜੰਗਲਾਤ ਬਹੁਤੇ ਹੁੰਦੇ ਸਨ ਆਬਾਦੀ ਥੋੜ੍ਹੀ ਸਵਿਓਂ ਰਸਤੇ ਅੱਛੇ ਨਹੀਂ ਸਨ ਕੁਦਰਤ ਵੱਲੋਂ ਕਿਤੇ ਸਾਫ ਰਸਤਾ ਆ ਗਿਆ ਕਿਤੇ ਖਰਾਬ ਆ ਗਿਆ ਤੁਰੇ ਜਾਂਦੇ ਜਾਂਦੇ ਸ਼ਾਮ ਦਾ ਵਕਤ ਹੋ ਗਿਆ ਸਾਹਮਣੇ ਇੱਕ ਪਿੰਡ ਦੀਂਦਾ ਜਿਹੜਾ ਪਿੰਡ ਸਾਰਾ ਠੱਗਾਂ ਦਾ ਅਲਫ ਕਹੀਏ ਤੱਕ ਉਸ ਪਿੰਡ ਵਿੱਚ ਠੱਗੀ ਵੱਸਦੇ ਸਨ ਹੁਣ ਦਾ ਕੰਮ ਕੀ ਸੀ ਕੋਈ ਮੁਸਾਫ਼ਰ ਉਹਦੇ ਕਾਬੂ ਆਇਆ, ਉਸਨੂੰ ਖਤਮ ਕੀਤਾ, ਉਹਦਾ ਮਾਲ ਮਤਾ ਆਪਣੇ ਕਾਬੂ ਕਰ ਲਿਆ। ਇਹ ਉਹਨਾਂ ਦਾ ਕੰਮ ਸੀ। ਠੱਗਾਂ ਦਾ ਪਿੰਡ ਦੇਖ ਕੇ ਗੁਰੂ ਜੀ ਮਰਦਾਨੇ ਨੂੰ ਹਾਸ ਰਸ, ਕਹਿੰਦੇ ਮਰਦਾਨੇ ਆ ਤੈਨੂੰ ਪਿੰਡ ਜਾਂ ਸ਼ਹਿਰ ਚੰਗੇ ਲੱਗਦੇ ਹਨ, ਰੋਈਆਂ ਤੋਂ ਨਫ਼ਰਤ ਪ੍ਰਤੀਤ ਹੁੰਦੀ ਹੈ, ਪਰ ਪਿੰਡਾਂ ਦਾ ਰੋਈਆਂ ਦਾ ਮੁਕਾਬਲਾ ਕਰਨਾ। ਇੰਨਾ ਕਹਿੰਦੇ ਹੋਏ ਪਿੰਡ ਜਾ ਪਹੁੰਚੇ, ਅੱਗੇ ਸੱਥ ਵਿੱਚ ਮੁਖੀ ਮੁਖੀ ਠੱਗ ਬੈਠੇ ਹਨ। ਉਹਨਾਂ ਨੇ ਆਓ ਭਗਤ ਕੀਤਾ ਗੁਰੂ ਜੀ ਨੂੰ, ਇੱਕ ਚੰਗੇ ਥਾਂ ਬੈਠ ਵਿੱਚ ਲਿਜਾ ਬਿਠਾਇਆ। ਹੁਣ ਜਲ ਪਾਣੀ ਪੁੱਛਿਆ, ਕੀ ਛਕੋਗੇ? ਜਲ ਛਕੋਗੇ, ਦੁੱਧ ਛਕੋਗੇ? ਗੁਰੂ ਜੀ ਨੇ ਜਵਾਬ ਦੇ ਦਿੱਤਾ, ਕੁਛ ਨਹੀਂ ਛਕਣਾ। ਫਿਰ ਕਹਿਣਗੇ ਇਸ਼ਨਾਨ ਵਗੈਰਾ ਵਾਸਤੇ ਦੱਸੋ, ਠੰਡੇ ਪਾਣੀ ਨਾਲ ਜਾਂ ਗਰਮ ਪਾਣੀ ਨਾਲ ਕਰਨਾ ਹੈ? ਗੁਰੂ ਜੀ ਕਹਿੰਦੇ ਇਸ਼ਨਾਨ ਵੀ ਨਹੀਂ ਕਰਨਾ। ਸੂਰਜ ਛਿਪ ਗਿਆ, ਅੰਧੇਰਾ ਹੋ ਗਿਆ। ਕੁਛ ਦੇਰ ਤੋਂ ਬਾਅਦ ਫਿਰ ਆ ਕੇ ਕਹਿਣ ਲੱਗੇ ਭੋਜਨ ਵੀ ਤਿਆਰ ਹੈ, ਹੁਕਮ ਇੱਥੇ ਹਾਜ਼ਰ ਕਰੀਏ ਜਾਂ ਭੋਜਨਸ਼ਾਲਾ ਵਿੱਚ ਚੱਲ ਕੇ ਛਕ ਲਓ। ਗੁਰੂ ਜੀ ਨੇ ਭੋਜਨ ਨੂੰ ਵੀ ਜਵਾਬ ਦੇ ਦਿੱਤਾ। ਉਹ ਬਾਹਰ ਨਿਕਲਿਆ ਹੈ, ਮਰਦਾਨਾ ਕਹਿਣਗੇ ਮਹਾਰਾਜ ਜੇ ਤੁਸੀਂ ਨਹੀਂ ਛਕਣਾ, ਤੁਹਾਡੀ ਆਪਣੀ ਰਜ਼ਾ, ਮੈਨੂੰ ਤਾਂ ਭੁੱਖ ਲੱਗੀ ਹੈ ਡਾਡੀ, ਕੁਛ ਮੰਗਵਾ ਦੇਣਾ ਚਾਹੀਦਾ। ਗੁਰੂ ਜੀ ਕਹਿੰਦੇ ਮਰਦਾਨੇ ਆ, ਇਹ ਪਿੰਡ ਹੈ ਠੱਗਾਂ ਦਾ, ਸਾਰੇ ਹੀ ਠੱਗ ਹਨ, ਇਹ ਹਰ ਚੀਜ਼ ਵਿੱਚ ਜ਼ਹਿਰ ਮਿਲਾ ਕੇ ਤੈਨੂੰ ਦੇਣਗੇ। ਇਸ਼ਨਾਨ ਕਰਨ ਵਾਸਤੇ ਪਾਣੀ ਦੇਣਗੇ, ਉਹਦੇ ਵਿੱਚ ਵੀ ਜ਼ਹਿਰ ਮਿਲਿਆ ਹੋਵੇਗਾ, ਤਾਂ ਕਿ ਮਸਾਮਾ ਥਾਈ ਅੰਦਰ ਪ੍ਰਵੇਸ਼ ਕਰਕੇ ਖਾਤਮਾ ਹੋ। ਕੁਛ ਪੀਣ ਨੂੰ ਦੇਣਗੇ, ਉਹਦੇ ਵਿੱਚ ਵੀ ਜ਼ਹਿਰ ਮਿਲਾ ਕੇ, ਖਾਣ ਨੂੰ ਦੇਣਗੇ, ਉਹਦੇ ਵਿੱਚ ਵੀ ਜ਼ਹਿਰ ਮਿਲਾ ਕੇ। ਤੁਹਾਨੂੰ ਖਤਮ ਕਰਕੇ ਤੁਹਾਡਾ ਮਾਲ ਮਤਾ ਹੈ ਉਹ ਲੁੱਟਣ ਦੇ ਵਾਸਤੇ ਇਹਨਾਂ ਦਾ ਉਪਰਾਲਾ ਹੈ, ਜੇ ਚਾਹੁੰਦਾ ਹੈ ਕੁਛ ਮੰਗਵਾ ਦਿੰਦੇ। ਇਹ ਸੁਣ ਕੇ ਮਰਦਾਨਾ ਡਰ ਗਿਆ, ਕਹਿਣ ਲੱਗੇ ਤੇਰੀ ਉਹਨਾਂ ਤਾਂ ਮੈਂ ਕੁਛ ਨਹੀਂ ਖਾਣਾ ਚਾਹੁੰਦਾ। ਹਾਂ, ਕਹਿਣ ਲੱਗੇ ਕਰਤਾਰ ਦੇ ਰੰਗ ਦੇਖੀ ਚੱਲ। ਉਹ ਲੋਕ ਬਾਹਰ ਜਾ ਕੇ ਹੁਣ ਇਕੱਠੇ ਹੋ ਕੇ ਵਿਚਾਰਦੇ ਹਨ, ਸੋਚਦੇ ਹਨ ਵੀ ਸਚਰਜ ਗੱਲ ਹੈ, ਇਹੋ ਜਿਹੇ ਮੁਸਾਫ਼ਰ ਆਏ। ਅੱਜ ਤੱਕ ਇਹੋ ਜਿਹੇ ਮੁਸਾਫ਼ਰ ਸਾਡੇ ਪਿੰਡ ਕੋਈ ਨਹੀਂ ਹੈ, ਜਿਸ ਨੂੰ ਜੋ ਚੀਜ਼ ਦਿੱਤੀ ਜਾਂਦੀ ਪੀ ਲੈਂਦਾ, ਖਾ ਲੈਂਦਾ, ਇਸ਼ਨਾਨ ਆਦਿ ਕਰ ਲੈਂਦਾ, ਉਸ ਦੁਆਰਾ ਹੀ ਖਤਮ ਹੋ ਜਾਂਦਾ। ਸਾਨੂੰ ਬਹੁਤ ਹੀ ਖੇਚਲ ਨਹੀਂ ਸੀ ਕਰਨੀ ਪੈਂਦੀ, ਉਹਦਾ ਮਾਲ ਮਤਾ ਅਸੀਂ ਆਪਣੇ ਕਾਬੂ ਕਰਦੇ। ਪਰ ਇਹ ਤਾਂ ਅਜੀਬ ਜਿਹੇ ਹੀ ਮੁਸਾਫ਼ਰ ਦਿੰਦੇ ਹਨ, ਕੁਛ ਨਾ ਖਾਂਦੇ ਹਨ, ਨਾ ਪੀਂਦੇ ਹਨ, ਨਾ ਇਸ਼ਨਾਨ ਵਗੈਰਾ ਵਾਸਤੇ ਪਾਣੀ ਵਗੈਰਾ ਹੀ ਗ੍ਰਹਿਣ ਕਰਦੇ। ਇੱਕ ਵਿੱਚੋਂ ਕਹਿੰਦਾ ਬਈ ਇਹ ਸਰਕਾਰ ਦੇ ਸੂਹੀਏ ਹੋਣਗੇ, ਇਹ ਖੁਫੀਆ ਹੋਣਗੇ, CID ਹੋਣਗੇ। ਇਹ ਸੁਣ ਕੇ ਵਿੱਚੋਂ ਹੀ ਬੋਲ ਉੱਠੇ, ਕਹਿਣ ਕੁਛ ਵੀ ਹੈ, ਅਗਰ ਕੁਛ ਖਾਂਦੇ ਪੀਂਦੇ ਨਹੀਂ, ਉਹ ਨਹੀਂ ਇਹ ਕਾਬੂ ਹੁੰਦੇ। ਅਸੀਂ ਦੂਸਰਾ ਇਲਾਜ ਵੀ ਜਾਣਦੇ ਹਾਂ, ਇਹਨੂੰ ਰੱਸਿਆਂ ਨਾਲ ਲੂੜ ਕੇ ਇਉਂ ਖਤਮ ਕਰੋ, ਚਿਹਰੇ ਤਾਂ ਦੇਖੋ ਕਿਵੇਂ ਦਮਕਦੇ ਹਨ, ਇਹਨਾਂ ਥੋੜ੍ਹਾ ਜਿਹਾ ਧਨ ਤਾਂ ਨਹੀਂ ਇਹਨਾਂ ਪਾਸ ਦਿੰਦਾ, ਇਹਨਾਂ ਪਾਸ ਗੁੱਜਾ ਧਨ ਹੈ, ਹੀਰੇ ਲਾਲ ਦੁਆਰਾ ਪ੍ਰਤੀਤ ਹੁੰਦੇ ਨੇ, ਕੋਈ ਵੱਡੇ ਸੇਠ ਦਿੰਦੇ ਨੇ। ਇਹੋ ਜਿਹੇ ਗੱਲਾਂ ਬਾਤਾਂ ਕਰਦੇ ਹੋਏ ਉਹਨਾਂ ਵਿੱਚੋਂ ਦੋ ਚਾਰ ਮੁੰਡਿਆਂ ਨੂੰ ਕਿਹਾ ਤੁਸੀਂ ਰੱਸੇ ਰੁੱਸੇ ਤਿਆਰ ਕਰੋ ਜ਼ਰਾ। ਇੱਧਰ ਇਹ ਤਿਆਰੀਆਂ ਵਿੱਚ ਲੱਗ ਗਏ, ਉੱਧਰ ਪਹਿਰ ਡੇਢ ਕੁ ਪਹਿਰ ਰਾਤ ਚਲੀ ਗਈ। ਗੁਰੂ ਜੀ ਕਹਿੰਦੇ ਮਰਦਾਨੇ ਆ, ਹੁਣ ਰਬਾਬ ਉਠਾ, ਤੇਰੇ ਰਬਾਬ ਦੀ ਲੋੜ। ਇਹਨਾਂ ਕਹਿੰਦੇ ਆ ਮਰਦਾਨੇ ਨੇ ਰਬਾਬ ਸੰਭਾਲਿਆ, ਹਜ਼ੂਰ ਨੇ ਈਸ਼ਵਰ ਵਿੱਚ ਇੱਕ ਸ਼ਬਦ ਦਾ ਐਸੇ ਉਚਾਰਨ ਕੀਤਾ,
ਫਿਰ ਦੇ ਠਗਵਾੜੇ ਉਹ ਵੇਖੀ ਨਾ ਠਗਿਆ ਜਾਵੇ, ਠਗਵਾੜੇ ਉਹ ਵੇਖੀ ਨਾ ਠਗਿਆ ਜਾਵੇ।
ਜਾਤ ਜੋਬਨ ਮਾਲ ਪੰਜੇ ਠੱਗ ਇੰਨੀ ਠੱਗੀ ਜਗ ਠੱਗਿਆ ਕਿਨੇ ਨਾ ਰੱਖੀ ਲਜ ਪਿੰਡਾਂ ਸ਼ਹਿਰਾਂ ਵਿੱਚ ਹਰ ਕਿਸਮ ਦੇ ਲੋਕ ਵਸਿਆ ਕਰਦੇ ਹਨ ਚੰਗੇ ਵੀ ਹੁੰਦੇ ਹਨ ਬੁਰੇ ਵੀ ਹੁੰਦੇ ਹਨ ਭਲੇ ਪੁਰਸ਼ ਵੀ ਹੁੰਦੇ ਹਨ ਚੋਰ ਠੱਗ ਵੀ ਹੁੰਦੇ ਹਨ ਇਸੀ ਤਰ੍ਹਾਂ ਜਿਸਮ ਇੱਕ ਨਗਰੀ ਹੈ ਇਸਦੇ ਵਿੱਚ ਰੱਬ ਵੀ ਵਸਦਾ ਹੈ ਇਸਦੇ ਵਿੱਚ ਦੇਵਤਾ ਵੀ ਵਸਦੇ ਹਨ ਚੋਰ ਵੀ ਵਸਦੇ ਹਨ ਠੱਗ ਵੀ ਵਸਦੇ ਹਨ ਦੇਵਤਾ ਦੈਵੀ ਗੁਣ ਸਤ ਸੰਤੋਖ ਦਿਆ ਧਰਮ ਵਿਚਾਰ ਸ਼ਾਂਤੀ ਖਿਮਾ ਤੀਰ ਭਗਤੀ ਵੈਰਾਗ ਆ ਦੈਵੀ ਗੁਣ ਇਹ ਦੇਵਤੇ ਵਸਦੇ ਨੇ ਜਿਸਮ ਦੇ ਅੰਦਰ ਇਸਦੇ ਵਿੱਚ ਚੋਰ ਵੀ ਵਸਦੇ ਨੇ ਏਕ ਨਗਰੀ ਪੰਚ ਚੋਰ ਵਸੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਅੰਮ੍ਰਿਤ ਲੂਟੇ ਮਨਮੁਖ ਨਹੀਂ ਬੂਝੇ ਕਿਸੇ ਅੱਗੇ ਕਰੇ ਪੁਕਾਰਾ ਜਿਸਮ ਰੂਪੀ ਨਗਰੀ ਦੇ ਵਿੱਚ ਪੰਜ ਚੋਰ ਕਾਮ ਕ੍ਰੋਧ ਲੋਭ ਮੋਹ ਹੰਕਾਰ ਵਸਦੇ ਹਨ ਉਹ ਕੀ ਕਰਦੇ ਹਨ ਅੰਮ੍ਰਿਤ ਧਨ ਨਾਮ ਰੂਪੀ ਅੰਮ੍ਰਿਤ ਨੂੰ ਲੁੱਟੀ ਜਾਂਦੇ ਹਨ ਇਸ ਦੀ ਪੁਕਾਰ ਸੁਣਨ ਵਾਲਾ ਕੋਈ ਵੀ ਨਹੀਂ ਕਾਇਆ ਨਗਰੀ ਪੰਜ ਚੋਰ ਵਸੀਲੇ ਵਰਜਿਤ ਚੋਰੀ ਥਾਵੇਂ ਤ੍ਰੈ ਦਸਮਾਲ ਰੱਖੇ ਜੋ ਨਾਨਕ ਮੋਖ ਮੁਕਤ ਸੁਖ ਪਾਵੇ ਸ੍ਰੀ ਰੂਪੀ ਨਗਰੀ ਦੇ ਵਿੱਚ ਪੰਜ ਚੋਰ ਵਸਦੇ ਨੇ ਰੋਕਦੇ ਰੋਕਦੇ ਚੋਰੀ ਕਰਦੇ ਹਨ ਪੰਜਾਂ ਚੋਰਾਂ ਨੇ ਲੁੱਟਿਆ ਘਰ ਤੇਰਾ ਪੰਜਾਂ ਚੋਰਾਂ ਨੇ ਲੁੱਟਿਆ ਘਰ
Oh,
नवर पंचम एक जन चूरा को घर बार मन लूटे मारे नीत नीत किसी आगे करी पुकार जन श्री राम नाम उचर मन नैनो नींद पर दृष्टि विकार सरवण सोए सुन निंद विचार रसों सोई लोभ मीठे साथ मन सोया माया विस्माद सगल सहेली अपने रसमाती ग्रह अपने की खबर न जाती मूसनहार पंच बटवारे सुने नगर परे ठगियारे उनते राखे बाप न माई उनते राखे मीत न पाई दर्प सियानपना ओए रहते साध संगे दुष्ट बस होते कर कृपा मय सारिंग पान संतन धूर सर्व निधान साबत पूंजी सतगुर संग नानक जागे पारम के रंग सो जागे जिस पर कृपाल ए पूंजी साबत धनवार पंज चोर इस दे आत्म धन लुटी जा रहे हैं एदा आत्म धन लुट के इसनों कंगाल कर दिता होया
पंजा चोरा ने लुटिया पर तेरा
आत्म धन लुट के इसनों कंगाल कर दिता है इसी तरह पंज ठग भी हैं वो भी इसनों ठगे जाते हैं रूप राज जात जोबन माल पंजे ठग इन्हीं ठगी जग ठगिया इन्हें न रखी लग
हिरदे ठगवाड़े हो वे की ना ठगिया जानी हिरदे ठगवाड़े हो वे की ना ठगिया जानी Oh,
ਤੁਹਾਨੂੰ ਕਿਵੇਂ ਠੱਗਦੇ ਨੇ? ਰੂਪ ਮਦ ਵਿੱਚ ਇਹ ਰੱਬ ਦੇ ਨੇੜੇ ਨਹੀਂ ਜਾਂਦਾ, ਰਾਜ ਮਦ ਵਿੱਚ ਅੰਧਾ ਹੋ ਗਿਆ, ਪਰਮੇਸ਼ਵਰ ਦਾ ਭਜਨ ਨਹੀਂ ਕਰਦਾ, ਜਾਤ ਮਦ ਵਿੱਚ ਵੀ ਪਰਮੇਸ਼ਵਰ ਨੂੰ ਭੁਲਾ ਦਿੰਦਾ, ਜੋ ਮਨਜਵਾਨੀ ਦੀ ਲਹਿਰ ਵਿੱਚ ਵੀ ਮੋਢਿਆਂ ਉੱਪਰ ਦੀ ਥੁੱਕ ਥੁੱਕ ਤੁਰਦਾ ਹੈ, ਰੱਬ ਕਿੱਥੇ ਨੇੜੇ ਤੇਰੇ? ਮਾਲ ਧਨ ਮਦ ਵਿੱਚ ਵੀ ਅੰਧਾ ਹੋ ਜਾਂਦਾ, ਯਾਨੀ ਪੰਜੇ ਠੱਗ ਇਸਦੇ ਧਨ ਨੂੰ, ਆਤਮ ਧਨ ਨੂੰ ਨਿਉਂ ਠੱਗਦੇ, ਇਹਨੂੰ ਭਜਨ ਨਹੀਂ ਕਰਨ। ਭਲਾ ਇਹਨਾਂ ਨੂੰ ਵੀ ਕੋਈ ਠੱਗ ਸਕਦਾ ਹੈ? ਹਾਂ, ਗੁਰੂ ਜੀ ਕਹਿੰਦੇ ਇਹਨਾਂ ਠੱਗਣ ਠੱਗ ਸੇ, ਜੋ ਗੁਰ ਕੀ ਪੈਰੀ ਪਾਏ ਹੋਰ ਕਿਤੇ ਕਰਮਾਂ ਬਾਹਰੇ ਨਾਨਕ ਮੁੱਠੇ ਜਾਏ। ਇਹਨਾਂ ਨੂੰ ਵੀ ਠੱਗ ਲੈਂਦੇ ਨੇ, ਜੋ ਗੁਰੂ ਦੀ ਚਰਨੀ ਲੱਗ ਕੇ ਵਾਹਿਗੁਰੂ ਦਾ ਭਜਨ ਕਰਨ ਵਾਲੇ ਪੁਰਸ਼ਨ ਇਹਨਾਂ ਪੰਜਾਂ ਠੱਗਾਂ ਨੂੰ ਠੱਗ ਲੈਂਦੇ ਨੇ, ਯਾਨੀ ਇਹਨਾਂ ਦਾ ਉਹਨਾਂ ਦੇ ਉੱਪਰ ਬਲ ਨਹੀਂ ਪੈਂਦਾ। ਇਹ ਇਉਂ ਜਦੋਂ ਉੱਚੀ ਸੁਰ ਵਿੱਚ ਗੁਰੂ ਜੀ ਨੇ ਸ਼ਬਦ ਦਾ ਉਚਾਰਨ ਕੀਤਾ, ਜਿਸਦੀ ਆਵਾਜ਼ ਦੂਰ ਤੱਕ ਪਹੁੰਚੀ, ਉਹਨਾਂ ਲੋਕਾਂ 'ਤੇ ਅਜਬ ਦਾ ਅਸਰ ਹੋਇਆ। ਜਿਹੜੇ ਗੁੰਦਾ ਗੁੰਦੇ ਸਨ, ਇਹਨਾਂ ਰੁਸਿਆਂ ਨਾਲ ਲੂਟ ਕੇ ਖਤਮ ਕਰੋ, ਇਹਨਾਂ ਪਾਸ ਕੁੱਝਾ ਧਨ ਹੈ ਉਹ ਲੁੱਟ ਲਓ। ਸਾਰਿਆਂ ਨੂੰ ਹੀ ਨੀਂਦ ਆ ਜਾਂਦੀ ਹੈ, ਜਿਤਨੇ ਲੋਕ ਸਾਰੇ ਪਿੰਡ ਦੇ ਸਭ ਸੁਸਤਰੀ ਵਾਂਗੂ ਸੌ ਜਾਂਦੇ ਹਨ। ਜਦੋਂ ਇਹੋ ਜਿਹੀ ਅਵਸਥਾ ਆ ਗਈ, ਸਕੁੱਪ ਭੂਖ ਨੀਂਦ ਆ ਗਈ, ਤਾਂ ਇਹ ਕਰਤੱਵ ਤਾਂ ਸਭ ਹੀ ਭੁੱਲ ਜਾਣਾ ਹੋਇਆ। ਸੋ ਸਮਾਂ ਤੁਰਿਆ ਹੀ ਜਾਂਦਾ ਹੈ, ਅੱਧੀ ਰਾਤ ਹੋ ਗਈ, ਪਿਛਲਾ ਪੈ ਰਾਤਰੀ ਦਾ ਆਇਆ ਅੰਮ੍ਰਿਤ ਵੇਲਾ, ਜਿਸ ਵਿੱਚ ਉੱਠ ਕੇ ਵਾਹਿਗੁਰੂ ਦੇ ਪਿਆਰੇ ਸੌਜ ਦਾਤਨ ਕੁਰਲਾ ਇਸ਼ਨਾਨ ਆਦਿ ਕਰਕੇ ਵਾਹਿਗੁਰੂ ਦਾ ਭਜਨ ਕਰਦੇ। ਗੁਰੂ ਬਾਬਾ ਜੀ ਨੇ ਹੁਕਮ ਕੀਤਾ, ਭਾਈ ਬਾਲਾ ਮਰਦਾਨਾ, ਵਕਤ ਇਸ਼ਨਾਨ ਦਾ ਹੋ ਗਿਆ ਹੈ, ਉੱਥੇ ਪਿੰਡਾਂ ਦੇ ਨਾਲ ਨਾਲ ਖੂਹ ਹੁੰਦੇ, ਇਸ਼ਨਾਨ ਸੋਧਿਆ ਗਿਆ, ਇਸ਼ਨਾਨ ਸੋਧ ਕੇ ਆਪਣੇ ਆਪਣੇ ਆਸਣਾਂ 'ਤੇ ਆ ਕੇ ਸੱਜ ਜਾਂਦੇ ਹਨ, ਆਪਣੀ ਸੁਰਤ ਨੂੰ ਸਥੂਲ ਸੂਖਮ ਕਾਰਨ ਪ੍ਰਪੰਚ 'ਚੋਂ ਸੰਕੋਚ ਕੇ ਗੁਰੂ ਜੀ ਨੇ ਆਨੰਦ ਦੇ ਸਾਗਰ ਵਾਹਿਗੁਰੂ ਵਿੱਚ ਲਿਵਲੀਨ ਕਰਤਾ, ਜਿਹਦੀ ਬਾਬਤ ਦੱਸਿਆ ਹੈ
ਅਸ਼ੋਕ ਮਹਿਲ ਜਾ ਕੇ ਊਚ ਦੁਆਰੇ ਤਾਂ ਮੈਂ ਵਾਸੈ ਸੰਤ ਪਿਆਰੇ ਸਹਿਜ ਕਥਾ ਪ੍ਰਭ ਕੀ ਅਤ ਮੀਠੀ ਵਿਰਲੇ ਕਾਹੂ ਨੇਤਰੋਂ ਡੀਠੀ ਤੈ ਗੀਤ ਨਾਦ ਆਖਾਰੇ ਸੰਗਾ ਉਹਾਂ ਸੰਤ ਕਰੇ ਹਰ ਰੰਗਾ ਤੈ ਮਰਨ ਜੀਵਨ ਸੋਗ ਨ ਹਰਖਾ ਸਾਚ ਨਾਮ ਕੀ ਅੰਮ੍ਰਿਤ ਵਰਖਾ ਗੋਜ ਕਥਾਏ ਗੁਰ ਤੇ ਜਾਨੀ ਨਾਨਕ ਬੋਲੈ ਹਰ ਹਰ ਬਾਣੀ ਸੁਰਤ ਨੂੰ ਉਸ ਆਨੰਦ ਦੇ ਸਾਗਰ ਵਾਹਿਗੁਰੂ ਵਿੱਚ ਜੋੜ ਕੇ ਲੀਨ ਕੀਤਾ। ਇਸ ਅਵਸਥਾ ਨੂੰ ਭਗਤ ਕਬੀਰ ਜੀ ਨੇ ਜਿਉਂ ਕਥਨ ਕੀਤਾ, ਕਬੀਰ ਅਮਵਾਸੀ ਉਸ ਦੇਸ਼ ਕੇ ਜਹਾਂ ਪਾਵਮ ਕਾਖੇ ਦੀਵਾ ਬਲੇ ਅਗਮ ਕਾ ਬਿਨ ਬਾਤੀ ਬਿਨ ਤੇ। ਭਗਤ ਰਵਿਦਾਸ ਜੀ ਨੇ ਇਸ ਨੂੰ ਬੇਗਮਪੁਰਾ ਕਰਕੇ ਕਥਨ ਕੀਤਾ ਹੈ। ਬੇਗਮਪੁਰਾ ਸ਼ਹਿਰ ਕੋ ਨਾ ਦੁੱਖ ਅੰਦੋਕ ਨਹੀਂ ਤੇ ਠਾਉ ਨਾ ਤਸ਼ਵੀਸ਼ ਤੇ ਰਾਜ ਨਾ ਮਾਲ ਖੌਫ ਨਾ ਖਤਾ ਨਾ ਤਰਸ ਜਵਾਰ ਅਬ ਹਮ ਖੂਬ ਵਤਨ ਹੈ ਪਾਈ ਉਹਾਂ ਖੈਰ ਸਦਾ ਮੇਰੇ ਭਾਈ ਅਹਿਮ ਦਾਇਮ ਸਦਾ ਪਾਤਸ਼ਾਹੀ ਦੋਮਨ ਸ਼ੇਮ ਏਕ ਸੋ ਆਹੀ ਆਬਾਦਾਨ ਸਦਾ ਮਛੂ ਉਹਾਂ ਗਨੀ ਬਸੇ ਮਾਮੂਰ ਕਿਉਂ ਤੂੰ ਸੈਲ ਕਰੇ ਜਿਉਂ ਭਾਵੈ ਨਹਿਰ ਮਹਿਲ ਨ ਕੋ ਅਟਕਾਵੈ ਕਹਿ ਰਵਿਦਾਸ ਕਲਾਸ ਚ ਮਾਰਾ ਜੋ ਹਮ ਸ਼ਹਿਰੀ ਸੋ ਮੀਤ ਹਮਾਰਾ। ਇਉਂ ਅਲਹਿਦਾ ਅਲਹਿਦਾ ਉਸ ਅਸਥਾਨ ਨੂੰ ਅਸਥਾਨ ਨੂੰ ਉਸ ਵਸਤੂ ਨੂੰ ਅਲਹਿਦਾ ਅਲਹਿਦਾ ਬਚਨਾਂ ਵਿੱਚ ਨਿਰੂਪਣ ਕੀਤਾ ਗਿਆ। ਉਹ ਆਨੰਦ ਦਾ ਸਾਗਰ ਵਾਹਿਗੁਰੂ ਉਹਦੇ ਵਿੱਚ ਸੁਰਤ ਜੋੜ ਕੇ ਤਦਰੂਪ ਕੀਤੀ ਜਿੱਥੇ ਦੇਸ਼ ਕਾਲ ਵਸਤੂ ਨੂੰ ਗੁੰਜਾਇਸ਼ ਨਹੀਂ ਹੈ। ਭਾਈ ਬਾਲਾ ਅਤੇ ਮਰਦਾਨਾ ਉਹ ਵੀ ਸਵਾਸ ਸਵਾਸ ਸਿਮਰਨ ਕਰਦੇ ਹੋਏ ਗੁਰੂ ਚਰਨਾਂ ਦੇ ਧਿਆਨ ਵਿੱਚ ਮਹਿ ਹੋ ਜਾਂਦੇ ਹਨ। ਮਰਦਾਨੇ ਨੂੰ ਹੁਕਮ ਸੀ ਭਾਵੇਂ ਸ਼ਹਿਰ ਹੈ ਭਾਵੇਂ ਪਿੰਡ ਹੈ ਭਾਵੇਂ ਬਸਤੀ ਹੈ ਭਾਵੇਂ ਉਜਾੜ ਹੈ ਭਾਵੇਂ ਕੋਈ ਸਰੋਤਾ ਹੈ ਭਾਵੇਂ ਨਹੀਂ ਹੈ ਤੂੰ ਰੋਜ਼ ਸ੍ਰੀ ਅਸਜ ਵਿਵਾਰ ਦਾ ਕੀਰਤਨ ਕਰੇ। ਉਹ ਅਸਜ ਵਿਵਾਰ ਸਾਰੀਆਂ ਆਸਾਂ ਪੂਰੀਆਂ ਕਰਨ ਵਾਲੀ ਜਿਸ ਕਾਮ ਪੁਰਸ਼ਾਂ ਨੂੰ ਵਿਵੇਕ ਦੀ ਦਾਤਾ ਹੈ ਸਹਿ ਕਾਮੀਆਂ ਨੂੰ ਕਾਮਨਾ ਦੀ ਦਾਤਾ ਹੈ। ਤੋਂ ਮਰਦਾਨੇ ਨੇ ਰਬਾਬ ਸੰਭਾਲਿਆ ਪ੍ਰੇਮ ਦੇ ਨਾਲ ਆਪਣੀ ਸੁਰਤ ਨੂੰ ਬਾਣੀ ਦਾ ਰੂਪ ਬਣਾ ਕੇ ਸ਼ਬਦ ਦਾ ਰੂਪ ਬਣਾ ਕੇ ਕੀਰਤਨ ਕਰਨਾ ਸ਼ੁਰੂ ਕਰ ਦਿੱਤਾ। ਇੱਕ ਬਿਰਤੀ ਕਹੀ ਦ੍ਰਵੀ ਭੂਤ ਚੀਜ਼ ਹੈ ਜਿਸ ਵਸਤੂ ਦਾ ਪਿਆਰ ਨਾਲ ਚਿੰਤਨ ਕਰਦੀ ਹੈ ਉਹਦਾ ਰੂਪ ਹੀ ਬਣ ਜਾਇਆ ਕਰਦੀ ਹੈ। ਇਸੀ ਤਰ੍ਹਾਂ ਸਿਮਰਨ ਕਰਦੇ ਕਰਦੇ ਭਜਨ ਕਰਦੇ ਕਰਦੇ ਉਹਦਾ ਰੂਪ ਵੀ ਇਸਨੇ ਬਣਨਾ ਹੋਇਆ। ਇਉਂ ਮਰਦਾਨਾ ਇਹੋ ਜਿਹੇ ਪਿਆਰ ਦੇ ਵਿੱਚ ਕੀਰਤਨ ਕਰਦਾ ਕੀਰਤਨ ਸਮਾਧੀ ਹੈ। ਕਲਯੁੱਗ ਦੇ ਵਿੱਚ ਗੁਰੂ ਜੀ ਨੇ ਕੀਰਤਨ ਨੂੰ ਸਮਾਧੀ ਦੱਸਿਆ ਹੈ।
ਕੀਰਤਨ ਪ੍ਰਧਾਨਾ ਕਲਯੁੱਗ
लाए ध्यान आप तरे सगले कुल तारे हर दरगह पथ स्यों जाएगा। कलयुग दे विच कीर्तन समाधि स्वयं मरदाना इस रंग विच श्री आसा जी की वार का कीर्तन करता चला गया। समा अपनी रफ्तार तुरिया ही जाता है। चिड़ी चौकी पो फुटी वगन बहुत तरंग अचरज रूप संतन रचे नानक नामे रंग। हौली हौली चढ़ती वलों सूरज ने अपने आप न दुनिया का अंधकार दूर करने वास्ते प्रगट किया। अरदाना सूरज की टिक्की चढ़न सार ही आसा जी की वार का भोग पा लिया करता सी। दरअसल वक्त भी यही है। अरदास कर दी जी गरीब नवाज श्री आसा जी की वार का कीर्तन होया। कृपा करो काम करो लो अहंकार तो बचाओ चरणा की प्रीत प्रदान करो। अरदास करके बैठ गया। गुरु बाबा जी अजय समाधि विच ही उड़ीकदा है कदों समाधि तो उथान होण ते इथों चलीए या होर कुछ हुक्म जिवें गुरु बाबे दा हो। यूं कुछ देर तो बाद गुरु बाबा जी ने नेत्र कमल खोले समाधि तो उथान होया। इधर उधर तकिया कहण लगे भाई बाला मरदाना कोई स्रोता नहीं दिंदा है। उच्ची उच्ची कीर्तन होवे फिर नगर दे विच पिंड दे विच स्रोता कोई ना पहुंचे। भाई बाला मरदाना कहण गरीब स्रोता कोई नहीं आया। अभाग पुरश जिन्हां तो लाभ नहीं उठाया जाता। सो गुरु जी इन्ना कहिंदे चलो इन्हां दे भागां दी गल इक उच्ची सुरवी शब्द का उच्चारण करके चलण वास्ते तैयारी की।
भाग जिन्हां दे मंदे बांग तो ना जाग दे
Thank you.
ਤਪਿਆ ਆਦਮੀ ਸੁਪਨੇ ਵਿੱਚ ਅਨੇਕਾਂ ਦੁੱਖਾਂ ਤਕਲੀਫਾਂ ਦਾ ਸ਼ਿਕਾਰ ਹੋ ਰਿਹਾ ਸਿਵਾਏ ਜਾਗਣ ਦੇ ਦੁੱਖਾਂ ਤੋਂ ਛੁਟਕਾਰਾ ਪਾਉਣ ਦਾ ਉਹਦਾ ਕੋਈ ਹੋਰ ਇਲਾਜ ਨਹੀਂ। ਇਸੀ ਤਰ੍ਹਾਂ ਹੀ ਇਹ ਜੀਵ ਵੀ ਵਿਦਿਆ ਮੋਹ ਰੂਪੀ ਨੀਂਦ ਦੇ ਸੁੱਤਾ ਪਿਆ ਹੈ। ਸ਼ੋਭਤ ਕਹਾਂ ਮੋਹ ਨਿੰਦਰਾ ਮੈਂ, ਕਦੋਂ ਸੁਚਿਤ ਹੋਏ ਜਾਗੋ। ਦਸ਼ਮੇਸ਼ ਜੀ ਵਾਰ ਵਾਰ ਉੱਚੀ ਆਵਾਜ਼ ਨਾਲ ਜਗਾਉਂਦੇ, ਵਿਦਿਆ ਰੂਪੀ ਨੀਂਦ ਵੀ ਸੁੱਤਾ ਪਿਆ, ਸੰਸਾਰ ਸੁਪਨਾ ਆ ਰਿਹਾ, ਇਹਦੇ ਵਿੱਚ ਅਨੇਕਾਂ ਦੁੱਖ ਤਕਲੀਫਾਂ ਦੇਖ ਰਿਹਾ, ਇਹਦਾ ਉਪਾਅ ਇਹੀ ਹੈ ਇਹ ਜਾਗੇ। ਇਸਨੂੰ ਜਗਾਉਣ ਵਾਸਤੇ ਕੋ ਕਹਿੰਦੇ ਆ ਚਾ ਕਹਿੰਦੇ ਆ ਮੱਤੀ ਦੇਂਦੇ ਆ ਨਿੱਤ, ਜੋ ਸ਼ੈਤਾਨ ਵਜਾਇਆ ਸੋ ਕਿਤ ਫੇਰੇ ਚਿਤ, ਉੱਕਾ ਮਾਰ ਦੇਣ ਦੇ ਚਾਂਗਾ ਮਾਰ ਦੇਣ ਸ਼ਾਸਤਰ ਜਗਾਉਣ ਵਾਸਤੇ, ਮੱਤੀ ਦੇਂਦੇ ਆ ਨਿੱਤ, ਸੰਤ ਮਹਾਤਮਾ ਮੱਤੀ ਦਿੰਦੇ ਹਨ ਜਾਗਣ ਵਾਸਤੇ। ਪਰ ਇਹੀ ਜੀ ਗੂੜ ਨਿੰਦਰਾ ਵੀ ਸੁੱਤਾ ਪਿਆ ਹੈ, ਇਹਨੂੰ ਜਾਗ ਹੀ ਨਹੀਂ ਆਉਂਦੀ, ਇਹ ਮਾੜੇ ਭਾਗਾਂ ਦੀ ਨਿਸ਼ਾਨੀ। ਕਿਸੇ ਮਹਾਂਪੁਰਖ ਨੂੰ ਕੋਈ ਕਹਿੰਦਾ ਰੱਬ ਗੋਲਾ ਤਾਂ ਨਹੀਂ ਹੈ, ਐਡਾ ਉੱਚੀ ਉੱਚੀ ਹਾਕਾਂ ਮਾਰ ਦਿਓ, ਕਹਿੰਦੇ ਨਹੀਂ ਰੱਬ ਗੋਲਾ ਨਹੀਂ, ਇਹ ਤੇਰੇ ਵਰਗੇ ਸੁੱਤਿਆਂ ਪਿਆ ਨੂੰ ਜਗਾਈ, ਜਗਾਉਣ ਵਾਸਤੇ ਹੀ ਤਾਂ ਕਿ ਜਾਗੋ, ਆਪਣੇ ਆਪ ਨੂੰ ਸੁਪਨੇ ਦੇ ਦੁੱਖ ਤੋਂ ਬਚਾਓ। ਭਾਗ ਜਿਨ੍ਹਾਂ ਦੇ ਮੰਦੇ ਦਿੱਤੀ ਬਾਗ ਬਾਲਾ ਅਤੇ ਮਰਦਾਨਾ ਪਿੱਛੇ ਆਪ ਜੀ ਅੱਗੇ ਜਾਂਦੇ, ਅਜੇ ਪਿੰਡ ਦੀ ਜੂ ਪਿੱਛੇ ਸਨ। ਉਹਨਾਂ ਲੋਕਾਂ ਨੂੰ ਜਾਗ ਆਈ, ਕਹਿਣ ਲੱਗੇ ਵੀ ਅਸਚਰਜ ਗੱਲ ਹੈ, ਰਾਤ ਵਾਲੇ ਮੁਸਾਫਰ ਤਾਂ ਕੋਈ ਜਾਦੂਗਰ ਸਨ, ਜਿਨ੍ਹਾਂ ਨੇ ਸਾਡੇ 'ਤੇ ਇਹੋ ਜਿਹਾ ਕਲਾਮ ਪੜਿਆ, ਸਾਨੂੰ ਸੁਸਰੀ ਵਾਂਗੂ ਨੀਂਦ ਆ ਗਈ, ਸਾਡਾ ਪੂਰਨ ਭੰਗ ਹੋ ਗਿਆ। ਮੁੰਡਿਆਂ ਨੂੰ ਕਹਿੰਦੇ ਇੱਧਰ ਉੱਧਰ ਦੌੜੋ, ਨੇੜੇ ਜਾਂਦੇ ਹੋਣਗੇ ਕਿਤੇ। ਦੋ ਦੋ ਚਾਰ ਚਾਰ ਮੁੰਡੇ ਮੋਢਿਆਂ 'ਤੇ ਡਾਂਗਾਂ ਰੱਖੀਆਂ ਚਲੇ ਜਾਂਦੇ, ਜਿਸ ਤਰਫ ਗੁਰੂ ਬਾਬਾ ਜੀ ਜਾ ਰਹੇ ਸਨ ਚਾਰ ਠੱਗਾਂ ਦੇ ਮੁੰਡੇ ਉਸ ਤਰਫ ਵੀ ਜਾਂਦੇ। ਦੂਰੋਂ ਆਵਾਜ਼ ਦਿੱਤੀ, ਠਹਿਰ ਜੋ ਜਾਣ ਵਾਲੇ, ਤੁਸੀਂ ਕੋਈ ਜਾਦੂਗਰ। ਇਹ ਸੁਣ ਕੇ ਮਰਦਾਨਾ ਦਹਿਲ ਗਿਆ, ਡਰ ਗਿਆ, ਅਰਜ਼ ਕੀਤੀ ਗਰੀਬ ਨਵਾਜ਼, ਇਹਦੇ ਤੌਰ ਚੰਗੇ ਨਹੀਂ। ਗੁਰੂ ਜੀ ਕਹਿੰਦੇ ਮਰਦਾਨੇ ਡਰਨਾ, ਤੇਰੇ ਸਿਰ 'ਤੇ ਡਾਢੇ ਦਾ ਹੱਥ। ਨੇੜੇ ਆ ਕੇ ਫਿਰ ਉਹਨਾਂ ਨੇ ਇਹੀ ਗੱਲ ਕਹੀ, ਤੁਸੀਂ ਕੋਈ ਜਾਦੂਗਰ, ਰਾਤ ਸਾਡੇ ਲੋਕਾਂ 'ਤੇ ਇਹੋ ਜਿਹਾ ਜਾਦੂ ਪੜਿਆ, ਸੁਤਰੀ ਵਾਂਗੂ ਨੀਂਦ ਆਈ, ਸਾਨੂੰ ਹੋਸ਼ ਹੁਣ ਤੱਕ ਨਾ ਆਏ। ਅਸੀਂ ਤਾਂ ਉਹ ਲੋਕ ਹਾਂ, ਗੱਲ ਪਿੱਛੋਂ ਕਰਦੇ ਹਾਂ, ਪਹਿਲੇ ਮਾਰ ਕੇ ਖਤਮ ਕਰਦੇ ਹਾਂ। ਗੁਰੂ ਜੀ ਮੁਸਕਰਾ ਕੇ ਕਹਿਣ ਲੱਗੇ, ਭਾਈ ਮਰਨੋਂ ਤਾਂ ਨਹੀਂ ਡਰਦੇ, ਪਰ ਸਾਡੇ ਸਰੀਰਾਂ ਦਾ ਸੰਸਕਾਰ ਕਰ ਜੇ, ਜੋ ਕੋਈ ਧਨ ਪਦਾਰਥ ਹੈ ਸਾਡਾ ਉਹ ਵੀ ਬੇਸ਼ੱਕ ਲੁੱਟੀ, ਪਰ ਇੰਨੀ ਗੱਲ ਜ਼ਰੂਰ ਕਰੋ। ਉਹਨਾਂ ਵਿੱਚ ਇੱਕ ਕਹਿੰਦਾ, ਸੰਸਕਾਰ ਸੰਸਕਾਰ ਕਰਨ ਦੀ ਸਾਨੂੰ ਕੀ ਲੋੜ ਹੈ, ਅਸੀਂ ਤੁਹਾਨੂੰ ਮਾਰ ਕੇ ਖਤਮ ਕਰਨਾ, ਤੁਹਾਡੇ ਪਾਸ ਜਿਹੜਾ ਗੁੱਝਾ ਤਾਂ ਲੁੱਟ ਲੈਣਾ। ਗੁਰੂ ਜੀ ਕਹਿੰਦੇ ਠੀਕ ਹੈ, ਤੁਹਾਨੂੰ ਲੁੱਟ ਲਓ, ਸਾਨੂੰ ਮਾਰ ਵੀ ਦਿਓ, ਮਰਨੋਂ ਨਹੀਂ ਅਸੀਂ ਡਰਦੇ। ਔਰ ਸਾਹਮਣੇ ਉਂਗਲੀ ਕਰਕੇ ਕਹਿੰਦੇ ਉੱਥੋਂ ਅੱਗ ਲਿਆਓ, ਸਾਡੇ ਸਰੀਰ ਦਾ ਸੰਸਕਾਰ ਕਰ ਲਓ। ਉੱਥੇ ਇੱਕ ਸ਼ਿਵਾ ਮੱਚ ਰਿਹਾ ਸੀ ਮ੍ਰਿਤਕ ਪ੍ਰਾਣੀ ਦਾ, ਉੱਧਰ ਇਸ਼ਾਰਾ ਕਰਕੇ ਕਿਹਾ। ਉਹਨਾਂ ਵਿੱਚੋਂ ਇੱਕ ਕਹਿੰਦਾ ਕੋਈ ਗੱਲ ਨਹੀਂ, ਆਪਾਂ ਤੋਂ ਤਕੜੇ ਤਾਂ ਨਹੀਂ ਹਾਂ, ਦੋ ਇੱਥੇ ਖੜੋ, ਦੋ ਅੱਗ ਲੈਣ ਜਾਂਦੇ ਹਾਂ। ਦੋ ਅੱਗ ਲੈਣ ਚਲੇ ਗਏ ਠੱਗਾਂ ਦੇ ਮੁੰਡੇ। ਅੱਗੇ ਜਾ ਕੇ ਕੀ ਦੇਖਿਆ, ਦੋ ਫਰੀਕਾਂ ਦੀ ਲੜਾਈ ਹੁੰਦੀ, ਜਮਗਣ ਦੇਵਗਣ, ਜਮਦੂਤ ਔਰ ਦੇਵਦੂਤ। ਜਮਦੂਤ ਤਾਂ ਕਹਿੰਦੇ ਅਸੀਂ ਲਿਜਾਣਾ, ਸਾਰੀ ਜ਼ਿੰਦਗੀ ਪਾਪ ਕਮਾਉਂਦਾ ਰਿਹਾ, ਕੋਈ ਵੀ ਚੰਗਾ ਕੰਮ ਨਹੀਂ ਕੀਤਾ, ਮਾਰਦੇ ਕੁੱਟਦੇ ਲਿਜਾਵਾਂਗੇ, ਧਰਮ ਰਾਜਾ ਦੇ ਸਾਹਮਣੇ ਪੇਸ਼ ਹੋਊਗਾ, ਉਹ ਹੋਰ ਨਰਕਾਂ ਵਿੱਚ ਸਿੱਟੇਗਾ। ਲੇਕਿਨ ਦੇਵਦੂਤ ਕਹਿੰਦੇ ਠੀਕ ਹੈ, ਸਾਰੀ ਜ਼ਿੰਦਗੀ ਇਸਨੇ ਕੋਈ ਭਲਾਈ ਨਹੀਂ ਕੀਤੀ, ਚੰਗਾ ਕੰਮ ਨਹੀਂ ਕੀਤਾ, ਪਰ ਇਸ ਵੱਲ ਗੁਰੂ ਨਾਨਕ ਦੀ ਉਂਗਲੀ ਹੋ ਗਈ, ਇਸ ਕਰਕੇ ਤੇ ਸਾਰੇ ਪਾਪ ਮਾਫ਼ ਹੋ ਗਏ, ਅਸੀਂ ਦੇਵ ਲੋਕ ਨੂੰ ਲਿਜਾਣਾ ਹੈ। ਇਹ ਦੋਨਾਂ ਦੀਆਂ ਗੱਲਾਂ ਸੁਣ ਕੇ ਉਹ ਠੱਗਾਂ ਦੇ ਮੁੰਡੇ ਪੁੱਛਦੇ ਨੇ, ਉਹ ਕੌਣ ਗੁਰੂ ਨਾਨਕ, ਜਿਸਦੀ ਉਂਗਲੀ ਹੋ ਗਈ ਅਤੇ ਇਸਦੇ ਸਾਰੇ ਪਾਪ ਮਾਫ਼ ਹੋ ਗਏ? ਉਹ ਕਹਿੰਦੇ ਉਹੀ ਜਿਹਨੇ ਤੁਹਾਨੂੰ ਅੱਗ ਲੈਣ ਵਾਸਤੇ ਭੇਜਿਆ ਹੈ। ਇਹ ਸੁਣ ਕੇ ਉਹਨਾਂ ਦੀਆਂ ਸੱਤੇ ਸੁਧਾ ਗਈਆਂ, ਅਖੀਰ ਉਹ ਪਿੱਛੇ ਉਲਟੇ ਆਏ, ਆ ਕੇ ਦਾਲ ਦਾਲ ਗੁਰੂ ਬਾਬਾ ਜੀ ਦੇ ਚਰਨਾਂ 'ਤੇ ਡਿੱਗ ਪੈਂਦੇ। ਹੈਰਾਨ ਹੋ ਗਏ ਜਿਹੜੇ ਠੱਗ ਖੜ੍ਹੇ ਸਨ, ਵੀ ਇਹਨਾਂ 'ਤੇ ਵੀ ਕੋਈ ਜਾਦੂ ਕਰ ਦਿੱਤਾ। ਅਖੀਰ ਪ੍ਰਾਰਥਨਾ ਕਰਨ ਲੱਗੇ, ਬੇਨਤੀਆਂ ਕਰਨ ਲੱਗੇ, ਕਰੀਮਾ ਪਿੰਡ ਚਲੋ, ਉਹਨਾਂ ਨੂੰ ਵੀ ਸਾਥੀਆਂ ਨੂੰ ਦੱਸਿਆ ਇਹਨਾਂ ਦੀ ਇੱਕ ਉਂਗਲੀ ਹੋ ਗਈ ਸ਼ਿਵੇ ਵੱਲ, ਮ੍ਰਿਤਕ ਪ੍ਰਾਣੀ ਦੇ ਸਾਰੇ ਪਾਪ ਮਾਫ਼ ਹੋ ਗਏ, ਅਸੀਂ ਐਡੇ ਅਭਾਗ ਪੁਰਸ਼, ਇਹਨਾਂ ਨੂੰ ਮਾਰਨ ਦੇ ਵਾਸਤੇ ਤਿਆਰੀਆਂ ਕਰਦੇ। ਪਿੰਡ ਲਿਜਾ ਕੇ ਸਾਰੇ ਲੋਕਾਂ ਨੂੰ ਸਾਰੀ ਗੱਲ ਦੱਸੀ, ਗੁਰੂ ਬਾਬਾ ਜੀ ਦੇ ਚਰਨੀ ਸਾਰੇ ਪਿੰਡ ਦੇ ਲੋਕ ਡਿੱਗੇ ਔਰ ਮਾਫ਼ੀਆਂ ਮੰਗਦੇ ਹਨ।
ਬਖਸ਼ਿਓ ਮਹਾਰਾਜ ਹਮੇ ਅਪਰਾਧੀ, ਹਮੇ ਅਪਰਾਧੀ,
ਪਰ ਘਰ ਜੋ ਹੰਦਾ, ਨਿੰਦਕ ਦੁਸ਼ਟ ਹਰਾਮ ਖੋ ਠਗ ਦੇਸ਼ ਠਗਨ ਦਾ, ਕਾਮ ਕ੍ਰੋਧ ਮਤ ਲੋਭ ਅਹੰਕਾਰ ਕਰਨ ਦਾ, ਵਿਸ਼ਵਾਸ ਘਾਤੀਏ ਕਿਰਤ ਕਣ ਮੁਕੋ ਨਾ ਰੱਖਣ ਦਾ, ਸਿਮਰ ਅਮਰੀਤ ਦਾ ਠਾਡੀਆ ਸਤਿਗੁਰ ਬਖਸ਼ਣ ਦਾ। ਪ੍ਰਾਰਥਨਾ ਕਰਦੇ ਗੁਰੂ ਜੀ ਕਹਿਣਗੇ, ਪ੍ਰੇਮੀਆਂ ਪਰਮੇਸ਼ਰ ਸਦਾ ਹੀ ਬਖਸ਼ਣ ਹੈ, ਪਰ ਤੁਸੀਂ ਜ਼ਰਾ ਵਿਚਾਰ ਕਰੋ, ਤੁਹਾਨੂੰ ਰੱਬ ਨੇ ਚੰਗੀਆਂ ਜ਼ਮੀਨਾਂ ਦਿੱਤੀਆਂ, ਚੰਗੇ ਅਰੋ ਕੰਚਨ ਵਰਗੇ ਸਰੀਰ ਦਿੱਤੇ, ਜ਼ਮੀਨਾਂ ਵਿੱਚੋਂ ਸਭ ਕੁਛ ਹੀ ਨਿਕਲਦਾ, ਇਹਦੇ ਵਿੱਚੋਂ ਸਭ ਕੁਛ ਪੈਦਾ ਹੁੰਦਾ ਹੈ, ਪਰ ਤੁਸੀਂ ਰੱਬ ਦੀ ਖਲਕਤ ਨੂੰ ਤੰਗ ਕਰਨਾ ਸ਼ੁਰੂ ਕੀਤਾ। ਪਤਾ ਮਾਤਾ ਦੇ ਉਦਰ ਵਿੱਚ ਕਿਹੋ ਜਿਹੇ ਵਾਅਦਾ ਕੀਤੇ ਹਨ, ਹਰਚੰਤ ਜੀ ਰਚਨਾ ਮਾਤ ਗਰਭ ਸਥਾਪਨੰ ਸਾਹ ਸਾਹ ਸਿਮਰੰਤ ਨਾਨਕ ਮਹਾ ਅਗਨਾ ਬਿਨਾਸਨ, ਸਿਰ ਤਲੇ ਪੈਰ ਉਪਰੇ ਬਸੰਦੁਕ ਹੱਥੇ ਥਾਏ, ਨਾਨਕ ਸੋ ਧਣੀ ਕਿਉਂ ਸਾਰੇ ਉਧਰ ਜਿਸ ਦੇ ਨਾਲ। ਮਾਤਾ ਦੇ ਉਧਰ ਦੇ ਵਿੱਚ कैसे गंदे पानी से तेरी बनावट नौ दस महीने से ठां ते पैर उतहन आता दे उधर तेरा निवास रहा जठरागन साड़ती सी और कुंभी नर कंदमन उतों की लंघता ऐ जे थां तेरा वासा सौ जन्म की खबर सी उस मौके दुखी होके प्रभु के चरणों में तेरिया इं प्रार्थना कर
मैं नाम जपूंगा तेरा तू मैनू छड़ लै मैं नाम जपूंगा तू मैनू छड़ लै
सिमरन करता सी वाहिगुरू दा इउं प्रार्थना करता सी अंतरयामी पतित पावन हे करण कारण मेहरबान हे सर्वशक्तिमान ऐ कुंभी नरक विचों मैनू कढ दुनिया ते जाके मैं तेरा सदा ही भजन करूंगा। ये सुन के परमेश्वर ने कहा दुख विच तू जरूर प्रार्थना करना इहो जिहे वादे करदे कदे भी नहीं भुलावांगा पर दुनिया ते जाके तैं भुल जाना है संसार की हवा यहोजी ही है। तेनों तीन गल्लां दसियां जांदियां पहली गल अपना दुनिया विच रहिंदा होया ग्रस्त विच रहिंदा होया पकड़ तो उच्चा हुंदा होया अटैचमेंट हर वस्तु की छड़दा होया भावें खेती कर भावें नौकरी कर भावें वणज व्यापार कर सब कुछ करदा होया कम से कम चौबी घंटिया विचों ढाई घंटे जरूर भजन कर यानी दसवां हिस्सा वक्त का और दसवां हिस्सा अपनी किरत का रब के पास लाएगा जो यूं करेगा फिर तू इस कुंभी नरक च नहीं आएगा। भला यूं करद्या करद्या जे तेनों एहोजा विवेक पैदा हो जाए सिमरत वेद पुराण पुकार नपोतियाँ नाम बिना सब कूड़ गल ही हो योजा विवेक जिसनों पैदा हो जाता है दुनिया में सत वस्तु परमेश्वर या उसका नाम ही है बाकी सब फना फिला है। यहोजा पुरश परमेश्वर के भजन में विसारना नहीं चाहता क्योंकि सतवस्तु कद विसारना चाहता यह जो विवेक अगर यहोजी तेनों विवेक पैदा हो जाए परमेश्वर ने कि अठे पैर मेरा भजन करे तेरे शरीर दियाँ जिम्मेवारियां मैं लै लवाना अन्न वस्त्र स्थान आदि जो कुछ ये वास्ते चाहिए यों करते करते जे कर तू अपनी होंगवाद में आप सवारे मैं मिलिया सुख होए जे तू मेरा हो रहे तो सब जग तेरा हो जीव ते रब दे विचाले होमें दा पड़दा जे तू नाम अभ्यास की कमाई करके अपने सुभावां नूं सुधार के होमें नूं दूर कर देवेंगा तेरा ते मेरा मिलाप हो जाएगा तू मेरा लाडला पुत्र बन जाएगा जो कुछ मेरा तेरा ही हो जाएगा। इं तीन गल्लां दसियां कम से कम ढाई घंटे भजन दूसरा अठे पैर तीसरे अपनी होंद गवा देना ये सब नहीं वादे माता दे उदर विच कीते हन हुण जरा अंदर झातियां मार के देखो सब कि असीं इन्हां त्यों विचों किस गल दे उपर अमल करदे हाँ कि अपनी होंद गवा दित्ती हुई है या अठ पहरा भजन करने वाले विच्चों अगर ऐसा नहीं कि ढाई घंटे भजन करने वाले विच्चों अगर ऐसी नहीं है गल तो सानू तेरी बाणी चेतावनी कराउंदी है।
जदों पुट्ठा लमकदा सैं ओ दिन लगे नहीं ओ दिन लगे
जब दशमास माता उधर रहता शोधन कैसे फूलिया फूलिया फिरदा है। मैं लैंडलॉर्ड बन गया, मैं मैजिस्ट्रेट बन गया या डिप्टी कमिश्नर बन गया, जज बन गया, मिनिस्टर बन गया, कुछ होर फूलिया फिरदा इन्होंने गल्लां विच याद कर किहो जिहे गंदे पानी तो तेरी बनावट कहे जे गंद मंद भी तेरा नौ दस महीने वास उत्थे वादे कीते सारे भुल गए। अगर यही जी गल है तो फिर वही कुंभी नरक तैयार है। तो कहिंदे हन जिहड़ा वाहिगुरु अंतरजामी सर्वशक्तिमान माता दे उदर विच पालदा है उहनूं भुलाउणा नहीं बणदा।
जिहड़ा माता दे उदर विच पालदा उहनूं क्यों सारे
पाल करे सो क्यों मनो विसारी है मनो क्यों विसारी ए वरदाता जी अग्नि में हार पहुंचावे इसनो के को न सकी जिसम आपने लिवलावे आपने लिवापते लावे गुरु सदा संभालिए कहे नानक। ਇਹ ਵਡਦਾਤਾ ਸੋ ਕਿਉਂ ਮਨੋ ਵਿਸਾਰੀਏ। ਇਹੋ ਜਿਹਾ ਉਪਦੇਸ਼ ਗੁਰੂ ਬਾਬਾ ਜੀ ਨੇ ਉਹਨਾਂ ਨੂੰ ਕੀਤਾ, ਉਹਨਾਂ ਅਰਜ਼ ਕੀਤੀ, ਗਰੀਬਾਂ ਜਿਵੇਂ ਹੁਕਮ ਹੋਵੇ ਅਸੀਂ ਉਵੇਂ ਕਰਾਂਗੇ। ਹੁਣ ਉਹ ਗੁਰੂ ਦੇ ਹੁਕਮ ਅਨੁਸਾਰ ਗੁਰੂ ਕੀ ਸਿੱਖੀ ਧਾਰਨ ਕਰਦੇ ਨੇ ਸਾਰੇ ਪਿੰਡ ਦੇ ਲੋਕ। ਤਣਾ ਅੰਮ੍ਰਿਤ ਲਿਆ ਕਿਉਂਕਿ ਗੁਰੂ ਨਾਨਕ ਕਲਗੀਧਰ ਮਹਾਰਾਜ ਦੇ ਘਰ ਵਿੱਚ ਨੌ ਪਾਤਸ਼ਾਹ ਵੇਲੇ ਸਿੱਖੀ ਧਾਰਨ ਕਰਨ ਵੇਲੇ, ਨਾਮ ਦੀ ਦਾਤ ਹਾਸਲ ਕਰਨ ਵੇਲੇ ਚਰਨਾ ਅੰਮ੍ਰਿਤ ਲੈਂਦੇ ਸੀ। ਚਰਨਾ ਅੰਮ੍ਰਿਤ ਸਿੱਖਾਂ ਪਿਲਾਇਆ, ਗੁਰੂ ਚਰਨ ਧੋ ਕੇ ਗੁੱਠਾ ਧੋ ਕੇ ਸਿੱਖਾਂ ਨੂੰ ਪਿਲਾਉਂਦਾ ਸੀ, ਇਹ ਰਿਵਾਜ਼ ਸੀ। ਸੋ ਉਸ ਤੋਂ ਬਾਅਦ ਦਸਮ ਪਾਤਸ਼ਾਹ ਕਲਗੀਧਰ ਮਹਾਰਾਜ ਨੇ ਖਾਲਸਾ ਪੰਥ ਸਾਜਿਆ, ਪੰਜ ਕਕਾਰ ਦੀ ਰਹਿਤ ਔਰ ਖੰਡੇ ਦਾ ਅੰਮ੍ਰਿਤ ਤਿਆਰ ਕੀਤਾ। ਕਿਉਂ ਸਿੱਖੀ ਦੀ ਦਾਤ ਅਤੇ ਨਾਮ ਦੀ ਦਾਤ ਮਿਲਦੀ, ਕਿਉਂ ਕਰਕੇ ਸਾਰੇ ਪਿੰਡ ਦੇ ਲੋਕ ਗੁਰੂ ਬਾਬਾ ਜੀ ਦੇ ਸਿੱਖ ਬਣੇ। ਠੱਗੀ ਆਦਿ ਬੁਰੇ ਕੰਮ ਛੱਡੇ, ਗੁਰਦੁਆਰਾ ਬਣਾਇਆ, ਸਤਸੰਗ ਕਰਨ ਲੱਗੇ, ਕਿਉਂਕਿ ਆਦਮੀ ਜਿਉਂ ਜਿਉਂ ਸਤਸੰਗ ਕਰਦਾ ਤਿਉਂ ਤਿਉਂ ਸਤ ਦੀ ਸੋਝੀ ਪੈਂਦੀ ਹੈ। ਜਿਹੀ ਜੀ ਸੰਗਤ ਕਰਦਾ ਵੈਸੇ ਹੀ ਸੋਝੀ ਪਿਆ ਕਰਦੀ ਹੈ। ਸਤਸੰਗ ਤੋਂ ਬਿਨਾਂ ਸਤ ਦੇ ਪਾਸੇ ਦੀ, ਪਰਮੇਸ਼ੁਰ ਦੇ ਪਾਸੇ ਦੀ ਸੋਝੀ ਪੈ ਹੀ ਨਹੀਂ ਸਕਦੀ। ਅਤੇ ਪਹਿਲੇ ਸਤਸੰਗ ਦੀ ਹੀ ਜ਼ਰੂਰਤ ਹੈ, ਅਖੀਰ ਤੱਕ ਇਹਦੀ ਲੋੜ ਹੈ। ਇਉਂ ਗੁਰੂ ਕੀ ਸਿੱਖੀ ਧਾਰਨ ਕਰਕੇ ਉਹਨਾਂ ਦੀ ਜ਼ਿੰਦਗੀ ਦਾ ਰੌਬ ਬਦਲ ਗਿਆ। ਪਹਿਲੀ ਜ਼ਿੰਦਗੀ ਨਾਲੋਂ ਉਹਨਾਂ ਦੀ ਜ਼ਿੰਦਗੀ ਹੋਰ ਹੀ ਨਵੀਂ ਵਿਲੱਖਣ ਹੋ ਗਈ। ਠੱਗੀ ਆਦਿ ਬੁਰੇ ਕੰਮ ਛੱਡ ਕੇ ਦੇਵਤਾ ਬਣ ਗਏ। ਆਇਓ ਆਪਣੇ ਜਨਮ ਨੂੰ ਸਫਲਾ ਕਰਕੇ ਲੋਕ ਸੁਖੀ ਪ੍ਰਲੋਕ ਸੁਖੇਲੇ ਹੋਏ। ਆਪਣੇ ਜਨਮ ਨੂੰ ਸਫਲਾ ਕਰਨ ਵਾਸਤੇ ਗੁਰੂ ਸ਼ਰਨ ਵਿੱਚ ਜਾ ਕੇ ਸਤਸੰਗ ਦੁਆਰਾ ਵਾਹਿਗੁਰੂ ਦਾ ਭਜਨ ਕਰਕੇ ਹੀ ਸਫਲਤਾ ਹੈ। ਤਦੇ ਗੁਰੂ ਜੀ ਕਹਿੰਦੇ ਕਰਕੇ ਆਪਣਾ ਜਨਮ ਸਫਲਾ ਕੀਤਾ ਜਾਂਦਾ ਹੈ। ਇਸਨੂੰ ਵਿਅਰਥ ਨਹੀਂ ਗਵਾਉਣਾ ਚਾਹੀਦਾ, ਸਫਲਾ ਕਰਨਾ ਚਾਹੀਦਾ ਹੈ। ਹੁਣ ਗੱਜ ਵੱਜ ਕੇ ਗੁਰੂ ਸਤੋਤਰ ਵਿੱਚ ਬੋਲੋ, ਸ਼ਾਂਤੀ ਨਾਲ ਇਸ ਤਰ੍ਹਾਂ ਸਜੇ ਰਹੋ ਅਤੇ ਅਰਦਾਸ ਤੋਂ ਬਾਅਦ ਹੁਕਮਨਾਮਾ ਸੁਣ ਕੇ ਫਿਰ ਚਾਲੇ ਪਾਉਣ ਦੀ ਖੇਚਲ ਕਰੋ।
ਧੰਨ ਹੈ ਧੰਨ ਹੈ ਧੰਨ ਹੈ
गुरु नानक साहिब
Thank you. सवल स्वागनी तुम्हारे दूतर धारी